ਹੋਰ ਹੱਡ ਬੀਤੀਆਂ ਘਟਨਾਵਾਂ। ਸਰਦਾਰ ਅਮਰੀਕ ਸਿੰਘ ਜੀ ਜੋ ਦੁਨਿਆਵੀ ਰਿਸ਼ਤੇ ਰਾਹੀਂ ਬਾਬਾ ਜੀ ਦੇ ਪੋਤਰੇ ਲੱਗਦੇ ਹਨ, ਭਾਵ ਬਾਬਾ ਜੀ ਦੇ ਛੋਟੇ ਭਾਈ ਸਾਹਿਬ ਲਛਮਣ ਸਿੰਘ ਹੋਰਾਂ ਦੇ ਪੁੱਤਰ ਪ੍ਰਿੰਸੀਪਲ ਤਰਸੇਮ ਸਿੰਘ ਹੋਰਾਂ ਦੇ ਸਪੁੱਤਰ ਹਨ, ਅੱਜ ਕੱਲ ਅਮਰੀਕਾ ਵਿਖੇ US ਨੇਵੀ ਵਿਚ ਇਲੈਕਟ੍ਰਾਨਿਕ ਇੰਜੀਨੀਅਰ ਦੀ ਅਸਾਬੀ ਤੇ ਕੰਮ ਕਰ ਰਹੇ ਹਨ। ਆਪ ਜੀ ਨੇ ਆਪਣੇ ਬਚਪਨ ਦੀਆਂ ਤਿੰਨ ਚਾਰ ਘਟਨਾਵਾਂ ਜੋ ਮਹਾਂਪੁਰਖਾਂ ਦੇ ਜੀਵਨ ਨਾਲ ਸੰਬੰਧਿਤ ਸਨ ਪੱਤਰ ਰਾਹੀਂ ਲਿਖ ਭੇਜੀਆਂ ਹਨ ਤੇ ਨਵੀਂ ਐਡੀਸ਼ਨ ਵਿਚ ਅੰਕਿਤ ਕਰਨ ਲਈ ਹੁਕਮ ਕੀਤਾ ਹੈ। ਸੰਗਤਾਂ ਦੇ ਲਾਭ ਹਿੱਤ ਹੂ ਬਹੂ ਜੋ ਉਨ੍ਹਾਂ ਨੇ ਪੱਤਰ ਰਾਹੀਂ ਲਿਖ ਭੇਜਿਆ ਉਹ ਪੁਸਤਕ ਦੇ ਪੰਨਿਆਂ ਨੂੰ ਸੌਂਪ ਰਹੇ ਹਾਂ ਤਾਂ ਜੋ ਉਨ੍ਹਾਂ ਦੇ ਜੀਵਨ ਦੀਆਂ ਇਹ ਘਟਨਾਵਾਂ ਨੂੰ ਪੜ੍ਹ ਕੇ ਹੋਰ ਪ੍ਰੇਮੀ ਲਾਭ ਉਠਾ ਸਕਣ ਅਤੇ ਉਹ ਭੇਜੀ ਹੋਈ ਚਿੱਠੀ ਹੂ ਬਹੂ ਇਸ ਆਡੀਓ ਪੁਸਤਕ ਦੇ ਵਿਚ ਵੀ ਰਿਕਾਰਡ ਇਸੇ ਤਰ੍ਹਾਂ ਕੀਤੀ ਜਾਂਦੀ ਹੈ। ਗੁਰਫਤਿਹ ਉਪਰੰਤ ਸਰਦਾਰ ਅਮਰੀਕ ਸਿੰਘ ਜੀ ਲਿਖਦੇ ਹਨ ਕਿ ਆਪ ਜੀ ਵੱਲੋਂ ਬਾਬਾ ਜੀ ਦੀ ਜੀਵਨ ਗਾਥਾ ਸੇਕ ਕਨੇਹਾ ਮਿਲ ਗਈ ਸੀ, ਪੜ੍ਹ ਕੇ ਇਹ ਹੀ ਹਰ ਵੇਲੇ ਉਸ ਮਹਾਨ ਆਤਮਾ ਬਾਰੇ ਨਿਕਲਦਾ ਕਿ ਭੇਦ ਨਾ ਜਾਣੋ ਮੂਲ ਸਾਈਂ ਜਿਹਾ। ਵਾਕਿਆ ਹੀ ਕੋਈ ਫਰਕ ਨਹੀਂ ਸੀ ਸਾਈਂ ਤੇ ਸਾਡੇ ਸਾਰਿਆਂ ਦੇ ਮਹਾਨ ਬਾਬੇ ਵਿਚ। ਬਾਬੇ ਨਾਨਕ ਦਾ ਦਰ ਬਹੁਤ ਮਹਾਨ ਹੈ ਜਿਸਨੇ ਅਜਿਹੇ ਬਾਬੇ ਦੇ ਲਾਗੇ ਰਹਿਣ ਦਾ ਮੌਕਾ ਦਿੱਤਾ। ਆਪ ਜੀ ਦਾ ਉਦਮ ਬਹੁਤ ਹੀ ਸ਼ਲਾਘਾ ਯੋਗ ਹੈ। ਜਿਸ ਸ਼ਾਮ ਨੂੰ ਜੀਵਨ ਗਾਥਾ ਦਾ ਗ੍ਰੰਥ ਮਿਲਿਆ ਪ੍ਰਸ਼ਾਦਾ ਛਕ ਕੇ ਮਹਾਰਾਜ ਜੀ ਦੇ ਕਮਰੇ ਵਿਚ ਚਲਾ ਗਿਆ, ਰਹਿਰਾ ਸਾਹਿਬ ਦਾ ਪਾਠ ਕਰਕੇ ਸੁਖਾਸਨ ਕੀਤਾ, ਬਾਬਾ ਜੀ ਦੀ ਜੀਵਨੀ ਚ ਅਜਿਹਾ ਮਨ ਖੁਭਿਆ ਕਿ ਸਾਰੀ ਪੁਸਤਕ ਖਤਮ ਕਰਕੇ ਹੀ ਟਾਈਮ ਦੇਖਿਆ। ਸਵੇਰ ਦੇ 2 ਵਜ ਚੁੱਕੇ ਸਨ ਪਰ ਨੀਂਦ ਦਾ ਨਾਂ ਨਿਸ਼ਾਨ ਤੱਕ ਨਹੀਂ ਸੀ। ਬਾਬਾ ਜੀ ਦਾ ਗੁਰਬਾਣੀ ਵਿਚ ਵਿਸ਼ਵਾਸ ਠਾਠਾ ਮਾਰਦਾ ਸੀ, ਉਨ੍ਹਾਂ ਨੇ ਬਾਣੀ ਨੂੰ ਜੀਵਨ ਆਧਾਰ ਬਣਾਇਆ ਹੋਇਆ ਸੀ। ਇਸ ਆਸਰੇ ਹੀ ਉਹ ਆਤਮਾ ਉਸ ਮਹਾਨ ਆਤਮਾ ਵਿਚ ਲੀਨ ਹੋ ਗਈ, ਪਰਮ ਪਦ ਨੂੰ ਪ੍ਰਾਪਤ ਹੋਈ। ਇਵੇਂ ਮਹਿਸੂਸ ਹੋਇਆ ਕਿ ਜਿਵੇਂ ਬਾਬਾ ਜੀ ਮੁੜ ਸਾਡੇ ਪਾਸ ਆ ਗਏ ਹੋਣ। ਦੂਜੇ ਦਿਨ ਬੀਬੀ ਜੀ ਆਪ ਦੇ ਭੂਆ ਜੀ ਵੀਰ ਇਕਬਾਲ ਸਿੰਘ ਦੇ ਨਾਲ ਲਿਵਿੰਗਸਟਨ ਜਾਣ ਲਈ ਤਿਆਰ ਹੋਏ ਤੇ ਕਹਿਣ ਲੱਗੇ, ਅਮਰੀਕ ਸਿੰਘ ਬਾਬਾ ਜੀ ਦਾ ਗ੍ਰੰਥ ਨਾਲ ਲੈ ਜਾਵਾਂ। ਮੈਂ ਕਿਹਾ ਲੈ ਜਾਵੋ, ਮੈਂ ਤਾਂ ਰਾਤ ਹੀ ਪੜ੍ਹ ਕੇ ਸੁੱਤਾ ਸਾਂ। ਜਦ ਬੀਬੀ ਜੀ ਗ੍ਰੰਥ ਲੈ ਕੇ ਤੁਰਨ ਲੱਗੇ ਤਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਬਾਬਾ ਜੀ ਕੱਲ ਸਾਡੇ ਪਾਸ ਆਏ ਹੋਣ ਤੇ ਅੱਜ ਹੀ ਛੱਡ ਕੇ ਚੱਲੇ ਹੋਣ। ਵੈਰਾਗ ਨਾਲ ਅੱਖਾਂ ਭਰ ਆਈਆਂ, ਬੀਬੀ ਜੀ ਤੋਂ ਗ੍ਰੰਥ ਫੜ ਕੇ ਰੱਖ ਲਿਆ ਤੇ ਕਿਹਾ ਅਗਲੀ ਵਾਰ ਆਉਂਦੇ ਹੋਏ ਨਾਲ ਲੈ ਆਵਾਂਗੇ। ਝੂਠ ਬੋਲਣਾ ਪਿਆ ਕਿ ਮੈਂ ਅਜੇ ਦੁਬਾਰਾ ਪੜ੍ਹਨਾ ਹੈ, ਕੋਈ ਕੋਈ ਸਾਖੀ ਦੁਬਾਰਾ ਪੜ੍ਹ ਵੀ ਲੈਂਦਾ ਹਾਂ, ਬੜਾ ਆਨੰਦ ਵੱਜਦਾ ਹੈ। ਬਾਬਾ ਜੀ ਨਾਲ ਮੇਰਾ ਮਿਲਾਪ ਬਹੁਤਾ ਵਿਦਿਆਰਥੀ ਜੀਵਨ ਵਿਚ ਰਿਹਾ। ਗਰਮੀਆਂ ਦੀਆਂ ਛੁੱਟੀਆਂ ਵਿਚ ਪਿੰਡ ਬਾਹਲੇ ਰਹਿਣ ਤੇ ਦਿਨੇ ਬਾਬਾ ਜੀ ਪਾਸ ਪਾਠ ਸਿੱਖਣ ਦਾ ਸੁਭਾਗ ਬਣਿਆ। ਸਵੇਰੇ 6-7 ਵਜੇ ਆ ਜਾਣਾ, ਸ਼ਾਮ ਨੂੰ ਰਹਿਰਾਸ ਦਾ ਪਾਠ ਸੁਣ ਕੇ ਨਾਨਕੇ ਘਰ ਚਲੇ ਜਾਣਾ। ਬਾਬਾ ਜੀ ਦੀ ਅੰਤਰਜਾਮਤਾ ਬੇਅੰਤ ਸੀ, ਪਿਆਰ ਵੀ ਰੱਜ ਕੇ ਕਰਦੇ ਸਨ। ਕਹਿੰਦੇ ਹੁੰਦੇ ਸਨ ਕਿ ਕਾਕਾ ਸਵੇਰ ਨੂੰ ਨਿਤਨੇਮ ਕਰਕੇ ਆਇਆ ਕਰੋ, ਉਹ ਰੋਜ਼ ਕਰਨ ਨਾਲ ਗੁਰੂ ਘਰ ਵਿਚ ਹਾਜ਼ਰੀ ਲੱਗ ਜਾਂਦੀ ਹੈ, ਪੜ੍ਹਨਾ ਵੀ ਬਹੁਤ ਆਉਂਦਾ ਹੈ। ਇਕ ਦਿਨ ਨਿਤਨੇਮ ਨਹੀਂ ਹੋਇਆ, ਲੇਟ ਉਠ ਹੋਇਆ, ਕਾਹਲੀ ਕਾਹਲੀ ਵਿਚ ਗੁਰਦੁਆਰੇ ਆ ਗਏ। ਮਨ ਵਿਚ ਸੋਚਿਆ ਚਲੋ ਬਾਬਾ ਜੀ ਨੂੰ ਪਤਾ ਨਹੀਂ ਲੱਗੇਗਾ, ਇਕ ਦਿਨ ਜੇ ਨਿਤਨੇਮ ਨਾ ਵੀ ਹੋਇਆ ਤਾਂ ਵੀ ਕੀ ਹੋਇਆ। ਇਹ ਦਿਲ ਚ ਵਿਚਾਰ ਲੈ ਕੇ ਖੇੜਾ ਸਾਹਿਬ ਬਾਬਾ ਜੀ ਨੂੰ ਫਤਿਹ ਬੁਲਾਈ। ਬਾਬਾ ਜੀ ਚਾਹ ਛਕਦੇ ਸਨ, ਆਪਣਾ ਚਾਹ ਵਾਲਾ ਕੱਪ ਮੈਨੂੰ ਦੇ ਦਿੱਤਾ ਤੇ ਆਖਣ ਲੱਗੇ, ਕਾਕਾ ਚਾਹ ਛਕ ਲੈ ਤੇ ਮੇਰੇ ਕੋਲ ਆ ਕੇ ਬਹਿ ਜਾ। ਮੋਢੇ ਤੇ ਹੱਥ ਰੱਖ ਕੇ ਕਹਿਣ ਲੱਗੇ, ਜੇ ਕਦੀ ਨਿਤਨੇਮ ਨਾ ਵੀ ਹੋਵੇ ਤਾਂ ਦੂਜੇ ਦਿਨ ਕਰ ਲੈਣਾ ਚਾਹੀਦਾ ਹੈ, ਫਿਰ ਗੁਰੂ ਘਰ ਵਿਚ ਦੁਬਾਰਾ ਹਾਜ਼ਰੀ ਲੱਗ ਜਾਂਦੀ ਹੈ, ਗੈਰ ਹਾਜ਼ਰੀ ਨਹੀਂ ਲੱਗਦੀ। ਮੈਂ ਸੁਣ ਕੇ ਦਿਲ ਵਿਚ ਬਹੁਤ ਪਛਤਾਪ ਕੀਤਾ ਤੇ ਉਸ ਦਿਨ ਤੋਂ ਜਦ ਕਦੀ ਨਿਤਨੇਮ ਨਾ ਵੀ ਹੋਵੇ ਦੂਜੇ ਦਿਨ ਕਰ ਲੈਣਾ, ਜੇ ਨਾ ਹੋਵੇ ਤਾਂ ਸਾਰਾ ਦਿਨ ਮਨ ਅਸ਼ਾਂਤ ਤੇ ਉਦਾਸੀ ਨਾਲ ਭਰਿਆ ਰਹਿੰਦਾ ਹੈ। ਜਿੰਨਾ ਚਿਰ ਪਾਠ ਪੂਰਾ ਨਹੀਂ ਹੁੰਦਾ ਕੰਮ ਵਿਚ ਮਨ ਹੀ ਨਹੀਂ ਖੁੱਭਦਾ। ਬਾਬਾ ਜੀ ਨਿਤਨੇਮ ਹਰ ਰੋਜ਼ ਕਰਨ ਨੂੰ ਬਹੁਤ ਉੱਚਾ ਤੇ ਮਹੱਤਵਪੂਰਨ ਗਿਣਦੇ ਸਨ। ਗਰਮੀਆਂ ਦੇ ਦਿਨ ਸਨ, ਛੁੱਟੀਆਂ ਸਨ ਸਕੂਲਾਂ ਤੋਂ। ਬਾਬਾ ਜੀ ਦਾ ਉਨ੍ਹਾਂ ਦਿਨਾਂ ਵਿਚ ਕਸ਼ਮੀਰ ਜਾਣ ਦਾ ਪ੍ਰੋਗਰਾਮ ਬਣ ਗਿਆ, ਮੈਨੂੰ ਵੀ ਨਾਲ ਲੈ ਗਏ। ਮੈਨੂੰ ਆਪਣੇ ਕੋਲ ਹੀ ਬਿਠਾ ਲੈਣਾ ਜੀਪ ਵਿਚ, 2 ਹਫ਼ਤੇ ਦਾ ਪ੍ਰੋਗਰਾਮ ਸੀ। ਕਸ਼ਮੀਰ ਦੀ ਸੁੰਦਰਤਾ ਸੰਸਾਰ ਪ੍ਰਸਿੱਧ ਹੈ, ਦਿਲ ਸਾਰਾ ਸੀਨ ਦੇਖ ਕੇ ਬਾਗੋ ਬਾਗ ਹੋ ਗਿਆ, ਮਨ ਵਾਪਸ ਆਉਣ ਨੂੰ ਨਹੀਂ ਸੀ ਕਰਦਾ। ਫਿਰ ਐਵੇਂ ਤਲਵਾੜੇ ਤੇ ਕਿਸੇ ਹੋਰ ਸੁੰਦਰ ਜਗ੍ਹਾ ਦਾ ਪ੍ਰੋਗਰਾਮ ਬਣ ਗਿਆ। ਮਨ ਵਿਚ ਆਇਆ ਕਿ ਬਾਬਾ ਜੀ ਨਾਲ ਰਹਿ ਕੇ ਤਾਂ ਬਹੁਤ ਸੈਰ ਹੁੰਦੀ ਹੈ, ਜਦ ਮੁੜ ਸਕੂਲ ਸ਼ੁਰੂ ਹੋ ਗਏ ਤਾਂ ਫਿਰ ਸ਼ਾਇਦ ਸੈਰ ਦਾ ਮੌਕਾ ਨਾ ਮਿਲੇ। ਸਵੇਰੇ ਨਿਤਨੇਮ ਤੋਂ ਬਾਅਦ ਮੈਂ ਬਾਬਾ ਜੀ ਪਾਸ ਬੈਠਾ ਪ੍ਰਸ਼ਾਦਾ ਛਕ ਰਿਹਾ ਸਾਂ ਤੇ ਉੱਪਰ ਲਿਖੇ ਵਿਚਾਰ ਮਨ ਵਿਚ ਸਨ। ਬਾਬਾ ਜੀ ਨੇ ਪ੍ਰਸ਼ਾਦਾ ਛਕ ਕੇ ਮੇਰਾ ਹੱਥ ਆਪਣੇ ਹੱਥ ਵਿਚ ਫੜ ਲਿਆ ਤੇ ਕਹਿਣ ਲੱਗੇ, ਮਨ ਕਈ ਵਾਰ ਕਈ ਵਿਚਾਰਾਂ ਬਣਾ ਕੇ ਦੌੜਦਾ ਹੈ, ਮਨ ਨੂੰ ਰੋਕਣਾ ਆ ਦੌੜਨ ਤੋਂ, ਸੈਰ ਤਾਂ ਤੂੰ ਬਹੁਤ ਕਰਨੀ ਆ। ਅੱਜ ਕੱਲ ਗੁਰੂ ਸਾਹਿਬ ਦੀ ਕਿਰਪਾ ਨਾਲ US ਨੇਵੀ ਵਿਚ ਇਲੈਕਟ੍ਰਾਨਿਕਸ ਇੰਜੀਨੀਅਰ ਦੀ ਨੌਕਰੀ ਹੈ, ਬੇਅੰਤ ਸੈਰ ਹੈ। ਨੌਕਰੀ ਤੇ ਹੀ ਜਪਾਨ, ਕੋਰੀਆ, ਸਕਾਟਲੈਂਡ, ਸਪੇਨ, ਫਿਲੀਪਾਈਨ, ਹਵਾਈ, ਥਾਈਲੈਂਡ ਤੇ ਅਮਰੀਕਾ ਦੇ ਤਕਰੀਬਨ ਸਾਰੇ ਪ੍ਰਸਿੱਧ ਸ਼ਹਿਰ ਨਿਊਯਾਰਕ, ਵਾਸ਼ਿੰਗਟਨ DC, ਲਾਸ ਏਂਜਲਸ, ਸੈਂਡੀਐਗੋ ਵਗੈਰਾ ਵਗੈਰਾ ਅਨੇਕਾਂ ਵਾਰ ਜਾ ਚੁੱਕਾ ਹਾਂ। ਜਦ ਵੀ ਕਦੀ ਏਰੋਪਲਾਨ ਵਿਚ ਬੈਠਦਾ ਹਾਂ ਤੇ ਬਾਬਾ ਜੀ ਦੇ ਬਚਨ ਬੜੇ ਯਾਦ ਆਉਂਦੇ ਹਨ, ਕਾਕਾ ਸੈਰ ਤਾਂ ਤੂੰ ਬਹੁਤ ਕਰਨੀ ਹੈ। ਧੰਨ ਸੀ ਉਹ ਆਤਮਾ ਜਿਸ ਨੂੰ 10-12 ਸਾਲ ਦਾ ਭਵਿੱਖ ਪਹਿਲਾਂ ਹੀ ਦਿਸਦਾ ਸੀ। ਮੈਂ 6ਵੀਂ ਜਾਂ 7ਵੀਂ ਚ ਪੜ੍ਹਦਾ ਸਾਂ, ਇੰਗਲਿਸ਼ ਦਾ ਟੈਸਟ ਸੀ ਸੋਮਵਾਰ ਨੂੰ, ਸ਼ਨਿਚਰ ਐਤਵਾਰ ਖੇੜਾ ਸਾਹਿਬ ਕਿਸੇ ਸਮਾਗਮ ਕਰਕੇ ਰਹਿਣਾ ਪਿਆ। ਇੰਗਲਿਸ਼ ਦੇ ਲੇਖ ਉਸ ਸਮੇਂ ਕਾਫ਼ੀ ਘੋਟਾ ਲਾ ਕੇ ਚੇਤੇ ਰੱਖਣੇ ਪੈਂਦੇ ਸਨ। ਸਾਰਾ ਸਾਲ ਦਾ ਪੜ੍ਹਿਆ ਚੇਤੇ ਨਹੀਂ ਰਹਿੰਦਾ ਜੇਕਰ ਲਾਗੇ ਜਾ ਕੇ ਪੜ੍ਹ ਕੇ ਚੇਤਾ ਨਾ ਕੀਤਾ ਹੋਵੇ। ਸਮਾਗਮ ਕਰਕੇ 2 ਦਿਨ ਇਵੇਂ ਹੀ ਲੰਘ ਗਏ, ਸਮਾਂ ਹੀ ਨਾ ਮਿਲਿਆ ਪੜ੍ਹਾਈ ਲਈ। ਜਦ ਸ਼ਾਮ ਪਈ ਤਾਂ ਜਾਣ ਵੇਲੇ ਮਨ ਵਿਚ ਖਿਆਲ ਆਇਆ ਕੱਲ ਨੂੰ ਮੇਰਾ ਟੈਸਟ ਠੀਕ ਨਹੀਂ ਹੋਣਾ, ਮੈਂ ਐਵੇਂ ਖੇੜਾ ਸਾਹਿਬ ਆ ਗਿਆ ਘਰ ਹੀ ਰਹਿਣਾ ਸੀ। ਮਨ ਇਹ ਸੋਚ ਕੇ ਉਦਾਸ ਜਿਹਾ ਹੋ ਗਿਆ। ਬਾਬਾ ਜੀ ਮੇਰੀ ਉਦਾਸੀ ਭਾਂਪ ਗਏ ਤੇ ਕਹਿਣ ਲੱਗੇ, 5 ਵਾਰ ਪਹਿਲੀ ਪੌੜੀ ਦਾ ਪਾਠ ਕਰਕੇ ਕਿਤਾਬ ਖੋਲ ਲਈ ਤੇ ਉਹੀ ਵਰਕਾ ਚੇਤੇ ਕਰ ਲੈ, ਉਦਾਸ ਨਹੀਂ ਹੋਣਾ। ਮੈਂ ਇਵੇਂ ਹੀ ਕੀਤਾ। ਇਕ ਲੇਖ ਜਿਹੜਾ ਪਹਿਲਾਂ ਆਇਆ ਚੇਤੇ ਕਰਕੇ ਚਲਾ ਗਿਆ। ਜਦ ਟੈਸਟ ਦੇਖਿਆ ਤਾਂ ਉਹੀ ਲੇਖ ਵਿਚ ਸੀ। ਮੇਰੇ 100 ਵਿਚੋਂ 97 ਨੰਬਰ ਆਏ। ਜਦ ਪੇਪਰ ਮੁੱਕਿਆ ਤਾਂ ਸਿੱਧਾ ਬਾਬਾ ਜੀ ਪਾਸ ਗਿਆ। ਬਾਬਾ ਜੀ ਮੈਨੂੰ ਦੇਖ ਕੇ ਮੁਸਕਰਾਏ, ਕਹਿਣ ਲੱਗੇ, ਗੁਰੂ ਘਰ ਵਿਚ ਕਿਸੇ ਚੀਜ਼ ਦਾ ਘਾਟਾ ਨਹੀਂ। ਜਦ ਗੁਰੂ ਘਰ ਆਵੋ ਕਦੀ ਕੋ ਘਾਟਾ ਨਹੀਂ ਪੈਂਦਾ, ਸਗੋਂ ਵਾਧਾ ਹੀ ਹੁੰਦਾ ਹੈ। ਹੁਣ ਇਹ ਗੱਲ ਕਿਤਾਬੀ ਗੱਲ ਨਹੀਂ ਲੱਗਦੀ, ਸੱਚ ਲੱਗਦੀ ਹੈ। ਜਦ ਅਮਰੀਕਾ ਆਇਆ ਤਾਂ ਇੱਥੇ ਆਮ ਹੀ ਘਰ ਘਰ ਵਿਚ ਗੱਲ ਪ੍ਰਚਲਿਤ ਸੀ ਕਿ ਪੱਗ ਭਾਵ ਦਸਤਾਰ ਬੰਨੀ ਹੋਵੇ ਤਾਂ ਨੌਕਰੀ ਨਹੀਂ ਮਿਲਦੀ। ਬਾਬਾ ਜੀ ਨੇ ਮੈਨੂੰ ਥੋੜੇ ਸਮੇਂ ਬਾਅਦ ਹੀ ਪੱਤਰ ਲਿਖਿਆ। ਉਸ ਵਿਚ ਲਿਖਿਆ ਕਿ ਤਕੜੇ ਹੋ ਕੇ ਰਹਿਣਾ, ਪੱਗ ਉੱਚੀ ਰਹੇਗੀ। ਉਹ ਪੱਤਰ ਜੋ ਬਾਬਾ ਜੀ ਨੇ ਬਾਬਾ ਸੇਵਾ ਸਿੰਘ ਜੀ ਹੋਰਾਂ ਨੂੰ ਦੱਸ ਕੇ ਲਿਖਿਆ ਸੀ, ਅੱਜ ਵੀ ਮੇਰੇ ਪਾਸ ਸਾਂਭ ਕੇ ਰੱਖਿਆ ਹੋਇਆ ਹੈ। ਇਸ ਪੱਤਰ ਤੋਂ ਬਾਅਦ ਮਨ ਵਿਚ ਬਹੁਤ ਹੀ ਵਿਸ਼ਵਾਸ ਵਧ ਗਿਆ ਤੇ ਜਿੱਥੇ ਵੀ ਨੌਕਰੀ ਲਈ ਅਪਲਾਈ ਕਰਨਾ, ਦੂਜੇ ਦਿਨ ਹੀ ਕੰਮ ਤੇ ਆਉਣ ਦਾ ਫੋਨ ਆ ਜਾਣਾ। ਆਲੇ ਦੁਆਲੇ ਵਾਲੇ ਵੀ ਹੈਰਾਨ ਸਨ ਕਿ ਅਮਰੀਕ ਸਿੰਘ ਨੂੰ ਬੜੀ ਜਲਦੀ ਨੌਕਰੀ ਮਿਲ ਜਾਂਦੀ ਹੈ, ਪਰ ਇਹ ਬਾਬਾ ਜੀ ਦਾ ਹੀ ਆਸ਼ੀਰਵਾਦ ਸੀ। ਇੱਥੇ ਇਕ ਗੱਲ ਹੋਰ ਨੋਟ ਕਰਨ ਵਾਲੀ ਹੈ। ਕਈ ਵਾਰ ਮੇਰੇ ਨਾਲ ਉਹ ਸੱਜਣ ਜਿਨ੍ਹਾਂ ਨੌਕਰੀ ਨਾ ਮਿਲਣ ਦੇ ਡਰਦਿਆਂ ਪੱਗ ਉਤਾਰ ਦਿੱਤੀ ਸੀ, ਇੰਟਰਵਿਊ ਲਈ ਜਾਂਦੇ ਹੁੰਦੇ ਸੀ, ਪਰ ਗੁਰੂ ਸਾਹਿਬ ਦੀ ਅਜਿਹੀ ਕਿਰਪਾ ਸੀ ਕਿ ਉਨ੍ਹਾਂ ਨੂੰ ਤਾਂ ਬਿਨਾਂ ਨੌਕਰੀ ਤੋਂ ਹੀ ਮੁੜਨਾ ਪੈਂਦਾ ਸੀ, ਪਰ ਇਹ ਪੱਗ ਬਾਬਾ ਜੀ ਦੇ ਬਚਨ ਅਨੁਸਾਰ ਹਮੇਸ਼ਾ ਹੀ ਉੱਚੀ ਰਹੀ। ਹਮੇਸ਼ਾ ਹਾਂ ਹੁੰਦੀ ਸੀ ਜੌਬ ਵਾਸਤੇ, ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਮਨ ਰਿਹਾ। ਆਪਣੀ ਊਣਤਾ ਹੀ ਭਾਵੇਂ ਹੋ ਜਾਵੇ, ਪਰ ਪੱਗ ਹਮੇਸ਼ਾ ਹੀ ਬਾਬਾ ਜੀ ਦੇ ਕਹਿਣ ਵਾਂਗ ਉੱਪਰ ਹੀ ਰਹੀ ਸਾਰਿਆਂ ਤੋਂ। ਇਕ ਘਟਨਾ ਇੱਥੇ ਲਿਖਣੀ ਜ਼ਰੂਰੀ ਸਮਝਾਂਗਾ। ਇਕ ਇੱਥੇ ਰਿਸ਼ਤੇਦਾਰ ਜੋ ਪੱਗ ਨਹੀਂ ਬੰਨਦੇ, ਕਿਸੇ ਹੋਰ ਸਟੇਟ ਚੋਂ ਕੈਲੀਫੋਰਨੀਆ ਆ ਗਏ। 1983 ਗਰਮੀਆਂ ਦੀ ਗੱਲ ਹੈ, ਉਹ ਆ ਕੇ ਮੇਰੀ ਪਤਨੀ ਗੁਰਦੀਸ਼ ਕੌਰ ਦੇ ਮਾਮਾ ਜੀ ਪਾਸ ਠਹਿਰੇ। ਕਾਫੀ ਨੌਕਰੀ ਲਈ ਤਰਲੇ ਮਾਰੇ, ਪਰ 7-8 ਮਹੀਨੇ ਕਿਸੇ ਪਾਸੇ ਤੋਂ ਕੋਈ ਵੀ ਨੌਕਰੀ ਦਾ ਸੱਦਾ ਨਾ ਆਇਆ। ਕੰਪਿਊਟਰ ਦੀ ਮਾਸਟਰਜ਼ ਡਿਗਰੀ ਉਨ੍ਹਾਂ ਦੇ ਕੋਲ ਸੀ। ਫਿਰ ਇਕ ਦਿਨ ਮਾਮਾ ਜੀ ਨੇ ਉਸ ਸੱਜਣ ਨੂੰ ਤਾਨਾ ਮਾਰਿਆ, ਭਾਈ ਕੀ ਗੱਲ ਹੈ, ਸਾਡਾ ਪ੍ਰਾਹੁਣਾ ਅਮਰੀਕ ਸਿੰਘ ਦੂਜੇ ਦਿਨ ਨੌਕਰੀ ਲੈ ਲੈਂਦਾ ਹੈ, ਤੈਨੂੰ 8 ਮਹੀਨੇ ਹੋ ਗਏ। ਮੈਂ ਉਸ ਸਮੇਂ ਫੁੱਲ ਟਾਈਮ ਪੜ੍ਹਦਾ ਸਾਂ, ਇੰਜੀਨੀਅਰਿੰਗ ਦੀ ਡਿਗਰੀ ਕਰਦਾ ਸਾਂ ਤੇ ਛੁੱਟੀਆਂ ਵਿਚ ਨੌਕਰੀ ਕਰਦਾ ਹੁੰਦਾ ਸੀ ਖਰਚ ਤੋਰਨ ਵਾਸਤੇ। ਉਹ ਅੱਗਿਓਂ ਕਹਿਣ ਲੱਗੇ, ਭਾਈ ਸਾਹਿਬ ਪਹਿਲਾਂ ਨੌਕਰੀਆਂ ਆਮ ਮਿਲ ਜਾਂਦੀਆਂ ਸਨ, ਹੁਣ ਅਮਰੀਕ ਸਿੰਘ ਨੂੰ ਕਹੋ ਕਿ ਉਹ ਲੈ ਕੇ ਦਿਖਾਏ। ਹੁਣ ਸਮਾਂ ਬੜਾ ਖਰਾਬ ਹੈ, ਨੌਕਰੀ ਮਿਲਣੀ ਮੁਸ਼ਕਲ ਹੈ। ਮਾਮਾ ਜੀ ਨੇ ਮੈਨੂੰ ਇਹ ਗੱਲ ਦੱਸੀ ਜਦ ਮੈਂ ਸਕੂਲ ਤੋਂ ਵਿਹਲਾ ਹੋ ਕੇ ਨੌਕਰੀ ਵਾਸਤੇ ਅਪਲਾਈ ਕਰਨ ਗਿਆ। ਮੈਂ ਜਵਾਬ ਦਿੱਤਾ, ਮਾਮਾ ਜੀ ਕੋਈ ਨਾ, ਜਿੱਥੇ ਪਹਿਲਾਂ ਮਿਲ ਜਾਂਦੀਆਂ ਹੁਣ ਵੀ ਮਿਲ ਜਾਊ। ਵਿਸ਼ਵਾਸ ਸੀ ਦਾਤੇ ਤੇ ਬਾਬਾ ਜੀ ਦੇ ਬਚਨਾਂ ਤੇ। ਦੂਜੇ ਦਿਨ ਕੰਪਨੀ ਵਿਚ ਇਕ ਜੌਬ ਦੀ ਵੈਕੈਂਸੀ ਨਿਕਲੀ, ਮੈਨੂੰ ਤਜਰਬਾ ਸੀ ਉਸ ਕੰਮ ਦਾ। ਮੈਂ ਐਪਲੀਕੇਸ਼ਨ ਭਰੀ ਤੇ ਸੈਕਟਰੀ ਨੂੰ ਕਿਹਾ ਕਿ ਮੇਰੀ ਹੁਣੇ ਹੀ ਇੰਟਰਵਿਊ ਕਰਵਾ ਦੇਵੇ। ਉਸਨੇ ਜਵਾਬ ਦਿੱਤਾ ਕਿ ਅਗਲੇ ਹਫ਼ਤੇ ਫੋਨ ਕਰਕੇ ਦੱਸਾਂਗੇ, ਹੁਣ ਮੈਨੇਜਰ ਮੀਟਿੰਗ ਵਿਚ ਹੈ। ਮਨ ਨੂੰ ਪੂਰੀ ਆਸ ਸੀ ਕਿ ਕੰਮ ਅੱਜ ਹੀ ਮਿਲ ਜਾਣਾ ਹੈ। ਮੈਂ ਅਫਸੋਸਿਆ ਜਿਹਾ ਆਪਣੀ ਕਾਰ ਵੱਲ ਤੁਰ ਪਿਆ ਤੇ ਸੋਚਿਆ ਕਿ ਚਲੋ ਅਖਬਾਰ ਜੋ ਕਾਰ ਵਿਚ ਪਈ ਸੀ ਕੋਈ ਹੋਰ ਵੈਕੈਂਸੀ ਦੇਖਦਾ ਹਾਂ। ਜਦ ਕਾਰ ਖੋਲੀ ਤਾਂ ਅਖਬਾਰ ਨਾ ਦਿਸੀ। ਆਲੇ ਦੁਆਲੇ ਹੱਥ ਮਾਰਿਆ ਪਰ ਕਿਤੇ ਨਾ। ਫਿਰ ਸੋਚਿਆ ਕਿ ਮੈਂ ਅਖਬਾਰ ਕੰਪਨੀ ਦੇ ਆਫਿਸ ਵਿਚ ਹੀ ਭੁੱਲ ਆਇਆ ਹੋਵਾਂਗਾ। ਇਹ ਸੋਚ ਕੇ ਮੈਂ ਆਫਿਸ ਵੱਲ ਤੁਰ ਪਿਆ। ਜਦ ਅੰਦਰ ਗਿਆ ਤਾਂ ਸੈਕਟਰੀ ਫੋਨ ਤੇ ਸੀ। ਦੇਖ ਕੇ ਕਹਿਣ ਲੱਗੀ, ਮਿਸਟਰ ਧੁੱਗਾ, ਮੈਨੇਜਰ ਹੁਣੇ ਹੀ ਮੀਟਿੰਗ ਚੋਂ ਨਿਕਲਿਆ ਹੈ, ਕਹਿੰਦਾ ਹੈ ਕਿ ਇੰਟਰਵਿਊ ਹੁਣੇ ਹੀ ਕਰ ਲਵੇਗਾ। ਮੈਂ ਉਥੋਂ ਹੀ ਇੰਟਰਵਿਊ ਲਈ ਅੰਦਰ ਚਲਾ ਗਿਆ। ਮੈਨੇਜਰ ਨੇ ਚੰਗੇ ਪੈਸਿਆਂ ਤੇ ਜੌਬ ਦੇ ਦਿੱਤੀ। ਉਸ ਸਮੇਂ ਦੁਪਹਿਰ 2 ਵਜੇ ਦਾ ਸਮਾਂ ਸੀ। ਕਹਿਣ ਲੱਗਾ, ਕੰਮ ਭਾਵੇਂ ਹੁਣੇ ਹੀ ਸ਼ੁਰੂ ਕਰ ਲੈ, ਨਹੀਂ ਤਾਂ ਕੱਲ ਸਵੇਰੇ 7 ਵਜੇ ਸ਼ੁਰੂ ਕਰ ਲਈ, ਤੇਰੀ ਮਰਜ਼ੀ ਹੈ। ਮਨ ਖੁਸ਼ੀ ਨਾਲ ਗੁਰੂ ਗੁਰੂ ਕਰ ਰਿਹਾ ਸੀ, ਵਾਹਿਗੁਰੂ ਜੀ ਦੀ ਸ਼ੁਕਰਗੁਜ਼ਾਰੀ ਵਿਚ। ਜਦ ਕਾਰ ਵਿਚ ਮੁੜ ਕੇ ਗਿਆ ਤਾਂ ਅਖਬਾਰ ਸਾਹਮਣੇ ਪਈ ਸੀ। ਨਾ ਦੱਸਣ ਦਾ ਕਾਰਨ ਸਿਰਫ ਉਸ ਸ਼ਕਤੀ ਵੱਲੋਂ ਆਫਿਸ ਵਿਚ ਭੇਜਣ ਦਾ ਸੀ। ਮਾਮਾ ਜੀ ਨੂੰ ਮੈਂ ਫੋਨ ਕਰਕੇ ਦੱਸ ਦਿੱਤਾ ਕਿ ਉਸ ਸੱਜਣ ਨੂੰ ਦੱਸ ਦੇਣ ਕਿ ਮੈਨੂੰ ਨੌਕਰੀ ਮਿਲ ਗਈ ਹੈ, ਕੰਮ ਕੱਲ ਨੂੰ ਸ਼ੁਰੂ ਕਰਨਾ ਹੈ। ਮਾਮਾ ਜੀ ਵੀ ਬਹੁਤ ਖੁਸ਼ ਹੋਏ। ਵਾਹਿਗੁਰੂ ਜੀ ਦੀ ਸ਼ੁਕਰਗੁਜ਼ਾਰੀ ਅਤੇ ਬਾਬਾ ਜੀ ਦੀ ਚਿੱਠੀ ਦਾ ਚੇਤਾ ਕਰਕੇ ਖੁਸ਼ੀ ਨਾਲ ਅੱਖਾਂ ਭਰ ਆਈਆਂ। ਧੰਨ ਸਨ ਬਾਬਾ ਜੀ। ਇਨ੍ਹਾਂ ਖਿਆਲ ਪ੍ਰਦੇਸ਼ਾਂ ਵਿਚ ਬੈਠਿਆਂ ਦਾ ਵੀ ਰੱਖਦੇ ਸਨ। ਇੰਨਾ ਪਿਆਰ ਸੀ ਦਿਲ ਵਿਚ ਜੋ ਲਿਖਣ ਤੋਂ ਬਾਹਰ ਹੈ। ਮੈਂ ਇੱਥੇ ਇਕ ਗੱਲ ਕਹਿਣੀ ਮੁਨਾਸਬ ਸਮਝਾਂਗਾ ਕਿ ਜਿਹੜੇ ਸੱਜਣ ਬਾਹਰ ਆ ਕੇ ਦਸਤਾਰ ਨੌਕਰੀ ਦੀ ਖਾਤਰ ਜਾਂ ਤਰੱਕੀ ਵਾਸਤੇ ਲਾਉਣ ਬਾਰੇ ਸੋਚੇ, ਉਹ ਜੇਕਰ ਭਰੋਸਾ ਰੱਖੇ ਤਾਂ ਜਿੱਥੇ ਕੋ ਤਰੱਕੀ ਕਰਕੇ ਪਹੁੰਚਣਾ ਚਾਹੇ ਉਸ ਤੋਂ ਵੀ ਉਪਰ ਦਸਤਾਰ ਨਾਲ ਪਹੁੰਚੇਗਾ। ਸਿਰਫ ਵਿਸ਼ਵਾਸ ਦੀ ਜ਼ਰੂਰਤ ਹੈ। ਇਹ ਸਨ ਕੁਝ ਕੁ ਖਾਸ ਘਟਨਾਵਾਂ ਜੋ ਮੇਰੇ ਜੀਵਨ ਨਾਲ ਸਬੰਧਤ ਹਨ।